ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਰਤਨਾ ਸਾਰ ਨਾ ਜਾਣਈ ਅਗਿਆਨੀ ਅੰਧ ਅੰਧਾਰ। ਰਤਨ ਗੁਰੂ ਕਾ ਸ਼ਬਦ ਹੈ ਬੂਝੈ ਬੂਝਣਹਾਰ। ਮੂਰਖ ਆਪ ਗਣਾਇਂਦੇ ਮਰ ਜੰਮਹਿ ਹੋਏ ਖੁਆਰ। ਨਾਨਕ ਰਤਨਾ ਸੋ ਲਹਿ ਜਿਸ ਗੁਰਮੁਖ ਲੱਗੈ ਪਿਆਰ। ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਉਹਾਰ। ਕਿਰਪਾ ਕਰੇ ਜੇ ਆਪਣੀ ਤਾਂ ਹਰ ਰਖਾਂ ਉਰ ਧਾਰ। ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਉਹਾਰ। ਕਿਰਪਾ ਕਰੇ ਜੇ ਆਪਣੀ ਤਾਂ ਹਰ ਰਖਾਂ ਉਰ ਧਾਰ। ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚੋਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਵਡਹੰਸ ਰਾਗ ਦੀ ਵਾਰ ਅੰਦਰ ਹੈ। ਅੱਠ ਸ਼ਲੋਕ ਤੇ ਪੌੜੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਨੌਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਇਹ ਵਾਰ ਮਹੱਲੇ ਚੌਥੇ ਦੀ ਹੈ। ਵਧੇਰੇ ਸ਼ਲੋਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਦੁਨੀਆਂ ਵਿੱਚ ਦੋ ਕਿਸਮ ਦੇ ਲੋਕ ਹਨ। ਇੱਕ ਗੁਰਮੁਖ ਵਿਅਕਤੀ ਹਨ, ਦੂਸਰੇ ਮਨਮੁਖ ਹਨ। ਗੁਰਮੁਖ ਉਹ ਹਨ ਜੋ ਗੁਰੂ ਦਰਸਾਏ ਮਾਰਗ 'ਤੇ ਚੱਲਦੇ ਹਨ। ਮਨਮੁਖ ਉਹ ਨੇ ਜੋ ਮੰਦੇ ਪਿੱਛੇ ਚੱਲਦੇ ਹਨ। ਸੱਚੇ ਪਾਤਸ਼ਾਹ, ਇਹਨਾਂ ਦੋਹਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ, ਇਹਦੇ ਬਾਰੇ ਸਾਨੂੰ ਸਮਝਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਗੁਰਮੁਖਾਂ ਨੂੰ ਜਿਵੇਂ ਕੋਈ ਜੌਹਰੀ ਹੁੰਦਾ ਹੈ ਜਿਸ ਨੂੰ ਹੀਰੇ ਮੋਤੀਆਂ ਦੀ ਕਦਰੋ ਕੀਮਤ ਦਾ ਪਤਾ ਹੁੰਦਾ, ਗੁਰਮੁਖਾਂ ਨੂੰ ਜੌਹਰੀ ਦੇ ਨਾਲ ਤਸ਼ਬੀਹ ਦਿੱਤੀ ਹੈ। ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਜਿਵੇਂ ਕੋਈ ਅਨਾੜੀ ਪੁਰਖ ਹੁੰਦਾ ਹੈ, ਉਸ ਨੂੰ ਹੀਰੇ ਮੋਤੀਆਂ ਦੀ ਕੀਮਤ ਦਾ ਔਰ ਉਹਨਾਂ ਦੇ ਮੁੱਲ ਦਾ ਪਤਾ ਨਹੀਂ ਹੁੰਦਾ, ਉਹਨਾਂ ਦੀ ਮਨਮੁਖ ਨਾਲ ਤਸ਼ਬੀਹ ਦਿੱਤੀ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਗੁਰਸਿੱਖ ਜੌਹਰੀ ਰਤਨਾ ਦਾ ਪਾਰਖ ਹੁੰਦਾ ਹੈ, ਅਸਲੀ ਰਤਨਾ ਦੀ ਵਿਚਾਰ ਵੀ ਉਹੀ ਕਰਦਾ ਹੈ। ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਪਾਰੀ ਜੀਓ। ਹੀਰੇ ਮੋਤੀਆਂ ਦੀ ਕੀਮਤ ਜੌਹਰੀ ਹੀ ਜਾਣਦੇ ਹਨ, ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਾਰ ਭਾਈ ਮਰਦਾਨੇ ਨੂੰ ਆਪਣੇ ਵੱਲੋਂ ਲਾਲ ਦੇ ਕੇ ਉਹਦੀ ਕੀਮਤ ਪਵਾਉਣ ਵਾਸਤੇ ਭੇਜਿਆ। ਇੱਕ ਇਤਿਹਾਸਕ ਘਟਨਾ ਹੈ ਬਿਸ਼ੰਬਰਪੁਰ ਦੀ। ਭਾਈ ਮਰਦਾਨਾ ਇੱਕ ਮਾਈ ਦੇ ਘਰ ਗਿਆ, ਕਹਿਣ ਲੱਗਾ, ਮਾਤਾ ਮੇਰੇ ਕੋਲ ਲਾਲ ਹੈ, ਜੇ ਤੂੰ ਲੈਣਾ ਤੇ ਲੈ ਸਕਦੀ ਹੈ। ਪੁੱਛਿਆ, ਇਸਦਾ ਕਿੰਨਾ ਮੁੱਲ ਹੈ? ਮਰਦਾਨਾ ਕਹਿਣ ਲੱਗਾ, ਤੂੰ ਕੀ ਦੇ ਸਕਦੀ ਹੈ? ਉਹ ਕਹਿਣ ਲੱਗੀ, ਮੈਂ ਕੋਈ ਅੱਗੇ ਸਾਧੂ ਆ ਜਾਂਦਾ ਉਹਨੂੰ ਇੱਕ ਬੁੱਕ ਆਟੇ ਦਾ ਦੇ ਦਿੰਦੀ ਸਾਂ, ਤੈਨੂੰ ਦੋ ਬੁੱਕ ਦੇ ਦੇਵਾਂਗੀ। ਇੱਕ ਆਟੇ ਦਾ ਬੁੱਕ ਹੀ ਮੁੱਲ ਪਾਇਆ। ਕਿਸੇ ਬਜਾਜ ਕੋਲ ਚਲਿਆ ਗਿਆ, ਉਸਨੇ ਇੱਕ ਰੁਪਇਆ ਮੁੱਲ ਪਾਇਆ। ਕਿਸੇ ਸ਼ਾਹ ਕੋਲ ਚਲਿਆ ਗਿਆ, ਉਸਨੇ 5 ਰੁਪਏ ਮੁੱਲ ਪਾਇਆ। ਪਰ ਜਦੋਂ ਸਾਲਸਰਾਏ ਜੌਹਰੀ ਦੇ ਕੋਲ ਗਿਆ ਤਾਂ ਉਸਨੇ 100 ਰੁਪਇਆ ਦਰਸ਼ਨੀ ਭੇਟਾ ਦਾ ਹੀ ਦਿੱਤਾ ਤੇ ਉਸਦੀ ਕੀਮਤ 100,000 ਰੁਪਏ ਦੱਸੀ। ਸੋ ਹਜ਼ੂਰ ਇੱਥੇ ਫਰਮਾਉਂਦੇ ਹਨ, ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਜਿਹੜਾ ਗੁਰਸਿੱਖ ਜੌਹਰੀ ਰਤਨਾ ਦਾ ਪਾਰਖ ਹੁੰਦਾ ਹੈ, ਅਸਲੀ ਰਤਨਾ ਦੀ ਵਿਚਾਰ ਉਹੀ ਕਰ ਸਕਦਾ ਹੈ। ਰਤਨਾ ਸਾਰ ਨਾ ਜਾਣਈ ਅਗਿਆਨੀ ਅੰਧ ਅੰਧਾਰ। ਪਰ ਜਿਹੜਾ ਮਾਨਸਿਕ ਤੌਰ ਤੇ ਅੰਨਾ ਅਗਿਆਨੀ ਪੁਰਸ਼ ਹੈ, ਜਿਸ ਦੇ ਮਨ ਦੇ ਅੰਦਰ ਮੋਹ ਮਾਇਆ ਦਾ, ਅਗਿਆਨ ਦਾ, ਭਰਮ ਦਾ ਹਨੇਰਾ ਪਿਆ ਹੋਇਆ, ਰਤਨਾ ਸਾਰ ਨਾ ਜਾਣੇ, ਉਹ ਉਹਨਾਂ ਰਤਨਾ ਦੀ ਸਾਰ ਖਬਰ ਸਾਰ ਨੂੰ, ਉਹਨਾਂ ਦੀ ਕਦਰੋ ਕੀਮਤ ਨੂੰ ਨਹੀਂ ਜਾਣ ਸਕਦਾ। ਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ, ਤੁਸੀਂ ਰਤਨ ਕਿਸ ਨੂੰ ਆਖਦੇ ਹੋ? ਰਤਨ ਗੁਰੂ ਕਾ ਸ਼ਬਦ ਹੈ, ਬੂਝੈ ਬੂਝਣ ਹਾਰ। ਗੁਰਮੁਖੋ, ਅਸੀਂ ਕੋਈ ਬਾਹਰਲੇ ਹੀਰੇ ਰਤਨਾਂ ਦੀ ਗੱਲ ਨਹੀਂ ਕਰਦੇ। ਅਸਲੀ ਰਤਨ, ਰਤਨ ਤੋਂ ਭਾਵ ਹੈ ਅਮੋਲਕ ਪਦਾਰਥ ਦੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਅਸਲੀ ਰਤਨ ਗੁਰੂ ਕਾ ਸ਼ਬਦ ਹੈ, ਬੂਝੈ ਬੂਝਣ ਹਾਰ। ਇਸ ਗੱਲ ਨੂੰ ਸਮਝਣ ਵਾਲਾ ਕੋਈ ਗੁਰਮੁਖ ਵਿਅਕਤੀ ਹੀ ਇਸ ਨੂੰ ਸਮਝ ਸਕਦਾ ਹੈ। ਮੂਰਖ ਆਪ ਗਣਾਈ ਦੇ ਮਰ ਜਮਹਿ ਹੋਏ ਖੁਆਰ। ਪਰ ਕੁਝ ਐਸੇ ਵੀ ਮੂਰਖ ਅਨਾੜੀ ਪੁਰਖ ਹਨ, ਉਹ ਆਪਣੇ ਆਪ ਨੂੰ ਬੜੇ ਸਿਆਣੇ, ਵਿਦਵਾਨ, ਬੁੱਧੀਜੀਵੀ ਤੇ ਚਿੰਤਕ ਆਪਣੇ ਆਪ ਨੂੰ ਗਣਾਉਂਦੇ ਹਨ। ਮਰ ਜਮਹਿ ਹੋਏ ਖੁਆਰ, ਪਰ ਉਹ ਗੁਰੂ ਕੇ ਸ਼ਬਦ ਦੀ ਕਦਰੋ ਕੀਮਤ ਨੂੰ ਨਹੀਂ ਜਾਣਦੇ। ਉਹ ਜੰਮਦੇ ਮਰਦੇ ਹਨ ਤੇ ਹਮੇਸ਼ਾ ਲਈ ਖੁਆਰ ਹੁੰਦੇ ਹਨ, ਜ਼ਲੀਲ ਹੁੰਦੇ ਹਨ, ਪਸ਼ੀਮਾਨ ਹੁੰਦੇ ਹਨ। ਨਾਨਕ ਰਤਨਾ ਸੋ ਲਹਿ ਜਿਸ ਗੁਰਮੁਖ ਲੱਗੈ ਪਿਆਰ। ਇਹ ਗੁਰੂ ਸ਼ਬਦ ਰੂਪੀ ਰਤਨਾ ਨੂੰ ਅਮਲੀ ਉੱਤਮ ਸਲੂਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਇਹ ਰਤਨ ਗੁਰੂ ਕਾ ਸ਼ਬਦ, ਗੁਰੂ ਦੇ ਸ਼ਲੋਕ, ਗੁਰੂ ਦੇ ਸ਼ਬਦ ਨੇ। ਇਹਨਾਂ ਰਤਨਾਂ ਨੂੰ ਉਹੀ ਪ੍ਰਾਪਤ ਕਰਦਾ ਹੈ ਜਿਸ ਗੁਰਮੁਖ ਲੱਗਿਆ ਪਿਆਰ, ਜਿਸ ਦਾ ਗੁਰੂ ਰਾਹੀਂ ਗੁਰੂ ਸ਼ਬਦ ਨਾਲ ਪਿਆਰ ਲੱਗ ਜਾਂਦਾ ਹੈ। ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਓਹਾਰ। ਉਹ ਗੁਰਮੁਖ ਜਨ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ। ਉਸ ਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ 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 ਨਾਮ ਹੁੰਦਾ ਹੈ। ਹਰ ਨਾਮੋ ਨਿਤ ਬਿਓਹਾਰ। ਉਹ ਗੁਰਮੁਖ ਵਿਅਕਤੀ ਵਾਹਿਗੁਰੂ ਦੇ ਨਾਮ ਦਾ ਹੀ ਹਮੇਸ਼ਾ ਵਪਾਰ ਕਰਦਾ ਹੈ। ਨਾਮ ਦਾ ਵਪਾਰ ਕਿਵੇਂ ਕਰਦਾ ਹੈ? ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਆਪ ਨਾਮ ਜਪਣਾ, ਦੂਸਰਿਆਂ ਨੂੰ ਜਪਾਉਣਾ, ਉਹ ਗੁਰਮੁਖ ਹਮੇਸ਼ਾ ਲਈ ਇਹ ਨਾਮ ਦਾ ਵਪਾਰ ਕਰਦਾ ਹੈ। ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਔਰ ਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਉਹ ਅਕਾਲ ਪੁਰਖ ਮੇਰੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਮੈਂ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂ, ਆਪਣੇ ਹਿਰਦੇ ਵਿੱਚ ਮੋਤੀਆਂ ਦੀ ਮਾਲਾ ਬਣਾ ਕੇ ਪਰੋ ਕੇ ਰੱਖਾਂ। ਜੇ ਵਾਹਿਗੁਰੂ ਕਿਰਪਾ ਕਰੇ ਤਦ ਹੀ ਹੋ ਸਕਦਾ ਹੈ। ਮਹੱਲਾ ਤੀਜਾ, ਸਤਿਗੁਰ ਕੀ ਸੇਵ ਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਸੰਸਾਰ ਦੇ ਵਿੱਚ ਅਸਲੀ ਜਿਉਂਦੇ ਮਨੁੱਖ ਕਿਹੜੇ ਹਨ ਤੇ ਮਰੇ ਹੋਏ ਕਿਹੜੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਗੁਰਮੁਖਾਂ ਨੂੰ ਜਿਉਂਦੇ ਪੁਰਖ ਦੱਸਿਆ ਹੈ ਤੇ ਮਨਮੁਖਾਂ ਨੂੰ ਮਰਿਆਂ ਦੇ ਨਾਲ ਤਸ਼ਬੀਹ ਦਿੱਤੀ ਹੈ। ਉਹਦਾ ਕੀ ਕਾਰਨ? ਲੋ ਹਜ਼ੂਰ ਅੱਗੇ ਫਰਮਾਉਂਦੇ ਹਨ, ਸਤਿਗੁਰ ਕੀ ਸੇਵ ਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਮਨਮੁਖ ਆਦਮੀ ਨੇ ਸਤਿਗੁਰੂ ਦੀ ਸੇਵਾ ਵੀ ਕਦੇ ਨਹੀਂ ਕੀਤੀ। ਹਰ ਨਾਮ ਨਾ ਲੱਗੋ ਪਿਆਰ, ਇਸੇ ਲਈ ਉਹਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਵੀ ਪਿਆਰ ਨਹੀਂ ਲੱਗਿਆ। ਜਿਸਨੇ ਸਤਿਗੁਰੂ ਦੀ ਸੇਵਾ ਵੀ ਨਹੀਂ ਕੀਤੀ ਤੇ ਨਾ ਹੀ ਵਾਹਿਗੁਰੂ ਦੇ ਨਾਮ ਦੇ ਨਾਲ ਜਿਸਦਾ ਪਿਆਰ ਲੱਗਿਆ ਹੈ। ਮਤ ਤੁਮ ਜਾਣੋ ਓਏ ਜੀਵ ਦੇ, ਓਏ ਆਪ ਮਾਰੇ ਕਰਤਾਰ। ਹਜ਼ੂਰ ਫਰਮਾਉਂਦੇ ਨੇ, ਭਾਈ ਮਤ ਤੁਸੀਂ ਜਾਣੋ ਵੀ ਉਹ ਜਿਉਂਦੇ ਮਨੁੱਖ ਨੇ, ਓਏ ਆਪ ਮਾਰੇ ਕਰਤਾਰ। ਉਹ ਤਾਂ ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪ ਹੀ ਮਾਰ ਦਿੱਤੇ। ਉਹਨਾਂ ਨੂੰ ਜਿਉਂਦੇ ਪੁਰਸ਼ ਨਹੀਂ ਆਖਿਆ ਜਾ ਸਕਦਾ, ਉਹ ਤੇ ਮੁਰਦਾ ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਚਾਹੇ ਮਨੁੱਖ ਦੇ ਵਿੱਚ ਕਿੰਨੇ ਵੀ ਹੋਰ ਗੁਣ ਹੋਣ, ਪਰ ਜੇ ਵਾਹਿਗੁਰੂ ਦਾ ਪਿਆਰ ਨਹੀਂ, ਉਸ ਪ੍ਰਭੂ ਦੀ ਮੁਹੱਬਤ ਨਹੀਂ, ਉਸ ਸੱਚੇ ਵਾਹਿਗੁਰੂ ਦਾ ਸਿਮਰਨ ਨਹੀਂ, ਤਾਂ ਸਾਡਾ ਜੀਵਨ ਮੁਰਦੇ ਸਮਾਨ ਹੀ ਹੈ। ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਤੇ ਆਪਣੇ। ਅਸਲੀ ਮਰਨਾ ਵਾਹਿਗੁਰੂ ਦਾ ਭੁੱਲ ਜਾਣਾ ਹੀ ਹੈ ਤੇ ਅਸਲੀ ਜੀਵਨ ਹੈ ਵਾਹਿਗੁਰੂ ਦਾ ਸਿਮਰਨ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਆਪ ਮਾਰੇ ਕਰਤਾਰ, ਉਹ ਤਾਂ ਕਰਤਾਰ ਨੇ ਆਪ ਹੀ ਮਾਰ ਦਿੱਤੇ ਨੇ, ਭਾਵ ਉਹਨਾਂ ਨੂੰ ਵਾਹਿਗੁਰੂ ਦਾ ਸਿਮਰਨ ਭੁੱਲ ਗਿਆ, ਇਸ ਲਈ ਉਹਨਾਂ ਨੂੰ ਤੁਸੀਂ ਜਿਉਂਦੇ ਨਾ ਸਮਝੋ ਤੇ ਮਰਿਆਂ ਦੇ ਵਿੱਚ ਹੀ ਨੇ। ਹਉਮੈ ਵੱਡਾ ਰੋਗ ਹੈ ਭਾਏ ਦੂਜਾ ਕਰਮ ਕਮਾਏ। ਉਹਨਾਂ ਮਨਮੁੱਖਾਂ ਦੇ ਅੰਦਰ ਹਉਮੈ ਦਾ ਦੀਰਘ ਰੋਗ ਪੈਦਾ ਹੋ ਜਾਂਦਾ, ਭਾਏ ਦੂਜੇ ਕਰਮ ਕਮਾਏ। ਉਹ ਦੂਜੇ ਪਾਸੇ ਦੁਨੀਆ ਨਾਲ ਪ੍ਰੇਮ ਕਰਕੇ ਹਮੇਸ਼ਾ ਲਈ ਉਹ ਕੋਈ ਦੁਨਿਆਵੀ ਕੰਮ ਧੰਦੇ ਹੀ ਕਰਦੇ ਰਹਿੰਦੇ ਹਨ। ਨਾਨਕ ਮਨਮੁਖ ਜੀਵਦਿਆਂ ਮੋਏ, ਹਰ ਵਿਸਰਿਆ ਦੁੱਖ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਮਨਮੁਖ ਲੋਕ ਤਾਂ ਜਿਉਂਦਿਆਂ ਹੀ ਮਰ ਗਏ ਹਨ, ਉਹ ਜਿਉਂਦੇ ਹੀ ਮੁਰਦਾ ਹੋ ਗਏ। ਕਿਉਂ ਹਰ ਵਿਸਰਿਆ ਦੁੱਖ ਪਾਏ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ, ਇਸ ਲਈ ਉਹ ਮੌਤ ਜਿੰਨਾ ਹੀ ਦੁੱਖ ਪਾਉਂਦੇ ਹਨ। ਗੁਰਮੁਖ ਹਮੇਸ਼ਾ ਲਈ ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਗੁਰਮੁਖ ਸਦਾ ਜੀਤੇ ਹੈ, ਮਰਤੇ ਕਭੀ ਨਹੀਂ ਵੋ, ਜਿਨ ਕੀ ਜ਼ੁਬਾਨ ਪੇ ਹਰ ਦਾਮ ਸਤਨਾਮ ਵਾਹਿਗੁਰੂ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਜਿਨ੍ਹਾਂ ਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਹੈ, ਉਹ ਗੁਰਮੁਖ ਹਮੇਸ਼ਾ ਲਈ ਜਿਉਂਦੇ ਹਨ। ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਸਾਕਤ ਮਰਹਿ ਸੰਤ ਸਭ ਜੀਵ ਹੈ। ਸਾਕਤ ਮਰਦੇ ਨੇ, ਸੰਤ ਹਮੇਸ਼ਾ ਲਈ ਜਿਉਂਦੇ ਨੇ, ਕਿਉਂਕਿ ਉਹਨਾਂ ਕੋਲੇ ਵਾਹਿਗੁਰੂ ਦਾ ਨਾਮ ਹੁੰਦਾ। ਇਸ ਲਈ ਹਜ਼ੂਰ ਫਰਮਾਉਂਦੇ ਨੇ, ਮਨਮੁਖ ਤੇ ਜਿਉਂਦਿਆਂ ਮਰ ਗਏ, ਉਹਨਾਂ ਨੂੰ ਵਾਹਿਗੁਰੂ ਭੁੱਲ ਗਿਆ, ਇਸ ਲਈ ਉਹ ਆਤਮਕ ਜੀਵਨ ਵੱਲੋਂ ਮੁਰਦਾ ਹੋ ਗਏ ਤੇ ਉਹਨਾਂ ਨੇ ਮੌਤ ਜਿੰਨਾ ਹੀ ਵੱਡਾ ਦੁੱਖ ਪ੍ਰਾਪਤ ਕੀਤਾ। ਹੁਣ ਪੌੜੀ ਵਿੱਚ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਂਪੁਰਖਾਂ ਦੀ ਮਹਿਮਾ ਵਰਣਨ ਕਰਦੇ ਹਨ। ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ, ਤਿਸ ਜਨ ਕੋ ਸਭ ਨਮਸਕਾਰੀ। ਗੁਰਮੁਖੋ, ਜਿਸ ਗੁਰਸਿੱਖ ਦਾ ਅੰਦਰੋਂ ਹਿਰਦਾ ਸ਼ੁੱਧ ਪਵਿੱਤਰ ਹੋ ਗਿਆ ਹੈ, ਪਾਪ ਮੰਦੇ ਵਿੱਚੋਂ ਪਾਪ ਤੇ ਵਿਕਾਰ ਨਿਕਲ ਗਏ ਹਨ, ਤਿਸ ਜਨ ਕੋ ਸਭ ਨਮਸਕਾਰੀ, ਉਸ ਜਨ ਗੁਰਮੁਖ ਪਿਆਰੇ ਨੂੰ ਸਾਰੇ ਹੀ ਨਮਸਕਾਰ ਕਰੋ। ਜਿਸ ਅੰਦਰ ਨਾਮ ਨਿਧਾਨ ਹੈ, ਤਿਸ ਜਨ ਕੋ ਹੋਂ ਬਲਿਹਾਰੀ। ਜਿਸ ਦੇ ਅੰਦਰ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ ਪ੍ਰਗਟ ਹੋ ਗਿਆ ਹੈ, ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਜਿਨ੍ਹਾਂ ਨੇ ਗੋਪਤ ਨਾਮ ਨੂੰ ਪ੍ਰਗਟ ਕਰ ਲਿਆ, ਤਿਸ ਜਨ ਕੋ ਹੋਂ ਬਲਿਹਾਰੀ, ਉਸ ਮਹਾਂਪੁਰਖ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਜਿਸ ਅੰਦਰ ਬੁੱਧ ਵਿਵੇਕ ਹੈ, ਹਰ ਨਾਮ ਮੁਰਾਰੀ। ਜਿਸ ਗੁਰਮੁਖ ਦੇ ਅੰਦਰ ਵਿਵੇਕ ਵਾਲੀ ਬੁੱਧੀ ਜਾਗ ਪਈ ਹੈ, ਹਰ ਨਾਮ ਮੁਰਾਰੀ, ਤੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਗਿਆ, ਉਹ ਧੰਤਾ ਯੋਗ ਹੈ। ਸੋ ਸਤਿਗੁਰੂ ਸਭਨਾ ਕਾ ਮਿਤ ਹੈ, ਸਭ ਤਿਸਹਿ ਪਿਆਰੀ। ਲੋ ਹਜ਼ੂਰ ਕਹਿੰਦੇ ਨੇ, ਭਾਈ ਉਹ ਸਤਿਗੁਰੂ ਸਾਰਿਆਂ ਦਾ ਹੀ ਮਿੱਤਰ ਹੈ ਤੇ ਸਾਰੀ ਸੰਗਤ ਹੀ ਉਸਨੂੰ ਪਿਆਰੀ ਲੱਗਦੀ ਹੈ। ਜਿਤਨੇ ਵੀ ਗੁਰਸਿੱਖ ਮਾਈ ਭਾਈ ਨੇ ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਸਾਰਾ ਗੁਰੂ ਕਾ ਹੀ ਪਰਿਵਾਰ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਹ ਸਤਿਗੁਰੂ ਸਾਰਿਆਂ ਦਾ ਮਿੱਤਰ ਹੈ ਤੇ ਸਾਰੀ ਸੰਗਤ ਉਸਨੂੰ ਪਿਆਰੀ ਲੱਗਦੀ ਹੈ। ਸਭ ਆਤਮ ਰਾਮ ਪਸਾਰਿਆ, ਗੁਰ ਬੁੱਧ ਵਿਚਾਰੀ। ਲੋ, ਜਿਸ ਗੁਰਸਿੱਖ ਮਾਈ ਭਾਈ ਨੇ ਗੁਰੂ ਦੀ ਬਖਸ਼ੀ ਸ੍ਰੇਸ਼ਟ ਬੁੱਧੀ ਦੀ ਵਿਚਾਰ ਕੀਤੀ ਹੈ, ਸਭ ਆਤਮ ਰਾਮ ਪਸਾਰਿਆ, ਉਹਨਾਂ ਨੇ ਸਾਰੇ ਪਸਾਰੇ ਦੇ ਵਿੱਚ ਆਤਮਾ ਤੇ ਪਰਮਾਤਮਾ ਨੂੰ ਪਛਾਣ ਲਿਆ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੁਆਰਾ ਸਾਨੂੰ ਇਹੀ ਉਪਦੇਸ਼ ਦਿੰਦੇ ਹਨ, ਸਮੈ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਮੈ ਚਾਨਣ ਹੋਏ। ਜਿਨ੍ਹਾਂ ਨੇ ਗੁਰੂ ਦੇ ਬਖਸ਼ੇ ਬੁੱਧੀ ਦੀ ਵਿਚਾਰ ਕੀਤੀ ਹੈ ਤੇ ਫਿਰ ਉਹਨਾਂ ਨੂੰ ਸਾਰੇ ਪਸਾਰੇ ਦੇ ਵਿੱਚ ਆਤਮਾ ਤੇ ਪਰਮਾਤਮਾ ਹੀ ਦਿਸਣ ਲੱਗ ਪਿਆ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉ ਮੈਂ ਕਰਮ ਕਮਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਮਨਮੁੱਖਾਂ ਤੇ ਗੁਰਮੁੱਖਾਂ ਦੀ ਅਵਸਥਾ ਵਿੱਚ ਕੀ ਅੰਤਰ ਹੁੰਦਾ ਹੈ ਇਹਦੇ ਬਾਰੇ ਸਮਝਾਓ। ਤਾਂ ਹਜ਼ੂਰ ਫਰਮਾਉਂਦੇ ਹਨ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾਂ ਵਿੱਚ ਹਉਮੈ ਕਰਮ ਕਮਾਹੇ। ਮਨਮੁਖ ਲੋਕ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਤੇ ਝੂਠੀ ਹਉਮੈ ਦੇ ਵਿੱਚ ਹੀ ਸਾਰੇ ਕਰਮ ਕਰਦੇ ਹਨ, ਕੰਮ ਧੰਦੇ ਕਰਦੇ ਹਨ, ਔਰ ਉਹ ਉਹਨਾਂ ਦੇ ਜੀਵ ਲਈ ਸਾਰੇ ਬੰਧਨ ਰੂਪ ਬਣ ਜਾਂਦੇ ਹਨ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹ ਜਾਹੇ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਮਨਮੁਖ ਬੰਦੇ ਲੋਕ ਤੇ ਪਰਲੋਕ ਵਿੱਚ, ਇੱਥੇ ਸੰਗਤ ਵਿੱਚ, ਅੱਗੇ ਰੱਬੀ ਦਰਗਾਹ ਦੇ ਵਿੱਚ ਕੋਈ ਥਾਂ ਟਿਕਾਣਾ ਨਹੀਂ ਪ੍ਰਾਪਤ ਕਰ ਸਕਦੇ। ਮਰ ਜੰਮਹਿ ਆਵਹ ਜਾਹੇ, ਉਹ ਜੰਮਦੇ ਮਰਦੇ ਰਹਿੰਦੇ ਨੇ ਤੇ ਹਮੇਸ਼ਾ ਲਈ ਆਉਂਦੇ ਜਾਂਦੇ ਰਹਿੰਦੇ ਹਨ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਉਹਨਾਂ ਦਾ ਬੋਲਣਾ ਵੀ ਫਿੱਕਾ ਹੁੰਦਾ ਔਰ ਉਹ ਹਮੇਸ਼ਾ ਹੀ ਫਿੱਕਾ ਬੋਲ ਬੋਲਦੇ ਨੇ, ਰੁੱਖਾ ਬੋਲਦੇ ਨੇ। ਉਹਨਾਂ ਦੀ ਜ਼ੁਬਾਨ ਦੇ ਵਿੱਚ ਵੀ ਰਸ ਨਹੀਂ ਆਉਂਦਾ। ਨਾਮ ਨਾ ਵਸੈ ਮਨ ਮਾਹੇ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਬਈ ਉਹਨਾਂ ਦੇ ਮਨ ਦੇ ਵਿੱਚ ਆ ਕੇ ਨਾਮ ਵੀ ਨਹੀਂ ਵਸ ਸਕਦਾ। ਨਾਨਕ ਬਿਨ ਸਤਿਗੁਰ ਸੇਵੇ ਜਾਂ ਪੁਰ ਬੱਧੇ ਮਾਰੀਆਂ ਮੋਹ ਕਾਲੈ ਉੱਠ ਜਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਮਨਮੁਖ ਲੋਕ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜਮਾਂ ਦੀ ਪੁਰੀ ਵਿੱਚ ਬੱਝੇ ਹੋਏ ਮਾਰੀਂਦੇ ਹਨ, ਭਾਵ ਉਹਨਾਂ ਨੂੰ ਜਮ ਦੂਤ ਮਾਰਦੇ ਹਨ, ਸਜਾਵਾਂ ਦਿੰਦੇ ਹਨ। ਮੂੰਹ ਕਾਲਾ ਉੱਠ ਜਾਏ, ਉਹ ਆਪਣਾ ਮੂੰਹ ਕਾਲਾ ਕਰਵਾ ਕੇ ਇੱਥੋਂ ਉੱਠ ਜਾਂਦੇ ਨੇ। ਜਾਂ ਦੂਜਾ ਭਾਵ ਇਹ ਵੀ ਮਹਾਂਪੁਰਖ ਦਰਸਾਉਂਦੇ ਸਨ, ਮੂੰਹ ਕਾਲਾ ਉਹ ਕਾਲੇ ਮੂੰਹ ਵਾਲੇ ਜਮਾਂ ਦੇ ਨਾਲ ਉੱਠ ਕੇ ਤੁਰ ਜਾਂਦੇ ਹਨ। ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਇਹ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆ ਰਿਹਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਹੁਤ ਸਾਰੇ ਲੋਕ ਉਹ ਨੇ ਜਿਹੜੀਆਂ ਕੋਈ ਦੁਨਿਆਵੀ ਰਸਮਾਂ ਦੁਨਿਆਵੀ ਰੋਹ ਰੀਤਾਂ ਪੂਰਨ ਕਰਨ ਦੇ ਲਈ ਸਿਰ ਤੋੜ ਦਾ ਯਤਨ ਕਰਦੇ ਹਨ ਤੇ ਕਈ ਵਾਰੀ ਗੁਰਸਿੱਖੀ ਦੀ ਰਹਿਤ ਮਰਯਾਦਾ ਨੂੰ ਵੀ ਭੁੱਲ ਜਾਂਦੇ ਨੇ। ਉਹਦੇ ਬਾਰੇ ਆਪ ਜੀ ਦਾ ਕੀ ਖਿਆਲ ਹੈ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਬ ਸਾਂਝਾ ਉਪਦੇਸ਼ ਦੇ ਰਹੇ ਹਨ, ਜਾਲੋ ਐਸੀ ਰੀਤ, ਬਈ ਅਸੀਂ ਤੇ ਇਹੋ ਜਿਹੀ ਰੀਤੀ ਰਸਮ ਨੂੰ ਸਾੜ ਦਿੰਦੇ ਹਾਂ, ਅਸੀਂ ਤੇ ਇਹੋ ਜਿਹੀ ਫੋਕੀ ਰਸਮ ਨੂੰ ਅਗਵੇ ਸਾੜਨ ਲਈ ਤਿਆਰ ਹਾਂ, ਜਿਤ ਮੈਂ ਪਿਆਰਾ ਵਿਸਰੈ, ਜਿਸ ਦੇ ਸਿਰ ਤੋੜ ਨਿਭਾਉਣ ਦੇ ਲਈ ਸਾਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ। ਜਾਲੋ ਐਸੀ ਰੀਤ, ਭਈ ਅਸੀਂ ਇਹੋ ਜਿਹੀ ਰਸਮ ਨੂੰ ਸਾੜਦੇ ਹਾਂ ਜਿਸ ਦੇ ਵਿੱਚ ਲਾ ਕੇ ਮੇਰਾ ਪਿਆਰਾ ਮਾਲਕ ਵਾਹਿਗੁਰੂ ਭੁੱਲ ਜਾਵੇ। ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹੀ ਸਭ ਤੋਂ ਭਲੀ ਪ੍ਰੀਤ ਹੈ, ਸਭ ਤੋਂ ਚੰਗੀ ਮੁਹੱਬਤ, ਸਭ ਤੋਂ ਚੰਗਾ ਪਿਆਰ ਉਹ ਹੈ ਜਿਤ ਸਾਹਿਬ ਸੇਤੀ ਪਤ ਰਹੇ, ਜਿਸ ਕਰਕੇ ਸਾਹਿਬ ਦੇ ਨਾਲ ਪਤ ਬਣੀ ਰਹੇ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਸਾਨੂੰ ਇੱਜ਼ਤ ਮਿਲੇ। ਇਹੋ ਜਿਹੀ ਪ੍ਰੀਤੀ ਦੀ ਰੀਤ ਨਿਭਾਉਣੀ ਚਾਹੀਦੀ ਹੈ। ਐਵੇਂ ਝੂਠੀਆਂ ਲੋਕ ਰੀਤੀਆਂ ਦੇ ਵਿੱਚ ਪੈ ਕੇ ਸਾਨੂੰ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ ਤੇ ਹਰ ਵੇਲੇ ਪ੍ਰੀਤ ਦੀ ਰੀਤ ਹੀ ਨਿਭਾਉਣੀ ਚਾਹੀਦੀ ਹੈ, ਜਿਸ ਦੇ ਨਾਲ ਲੋਕ ਤੇ ਪ੍ਰਲੋਕ ਵਿੱਚ ਸਾਡੀ ਪਤ ਰਹਿ ਜਾਵੇ। ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਨ ਸਧਾਰਨ ਨੂੰ ਉਪਦੇਸ਼ ਦਿੰਦੇ ਹਨ, ਗੁਰਮੁਖੋ ਹਰ ਇੱਕੋ ਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਹੀ ਇੱਕ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਨੂੰ ਉਸ ਇੱਕੋ ਦਾਤਾ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਹੈ। ਹਰ ਇੱਕ ਧਿਆਈਐ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਧਿਆਉਣਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਸਾਨੂੰ ਇੱਕੋ ਦਾਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਹੀ ਮੰਗਣਾ ਚਾਹੀਦਾ ਹੈ ਤੇ ਮਨ ਚਿੰਦਿਆ ਪਾਈਐ। ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਮੰਗਾਂਗੇ ਫਿਰ ਮਨ ਚਿਤਵਿਆ ਫਲ ਵੀ ਪ੍ਰਾਪਤ ਕਰ ਲਈਦਾ। ਜੋ ਮੰਗ ਹੈ ਠਾਕੁਰੇ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਰਬੱਤ ਮਾਈ ਭਾਈ ਨੂੰ ਇਹ ਸਿੱਖਿਆ ਦਿੰਦੇ ਹਨ ਵੀ ਇੱਕ ਦਾਤੇ ਦੀ ਸ਼ਰਨ ਲਓ, ਇੱਕ ਦੀ ਸੇਵਾ ਕਰੋ, ਇੱਕ ਦਾ ਸਿਮਰਨ ਕਰੋ, ਇੱਕੋ ਕੋਲੋਂ ਹੀ ਮੰਗੋ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਹਜ਼ੂਰ ਕਹਿੰਦੇ ਜੇ ਦੂਜੇ ਪਾਸੋਂ ਜਾ ਕੇ ਸਾਨੂੰ ਮੰਗਣਾ ਪੈ ਜਾਵੇ ਤਾਂ ਸ਼ਰਮ ਦੇ ਨਾਲ ਹੀ ਸਾਡੀ ਤੇ ਮੌਤ ਹੋ ਜਾਂਦੀ ਹੈ। ਕਿਉਂਕਿ ਆਪਣੇ ਪਿਓ ਨੂੰ ਛੱਡ ਕੇ, ਆਪਣੇ ਪਿਤਾ ਨੂੰ ਛੱਡ ਕੇ ਜੇ ਕੋਈ ਹੋਰ ਪਾਸੋਂ ਜਾ ਕੇ ਮੰਗੇ ਤੇ ਜਾਂ ਕਿਸੇ ਪਾਤਸ਼ਾਹ ਨੂੰ ਛੱਡ ਕੇ ਕਿਸੇ ਨੌਕਰ ਚਾਕਰ ਕੋਲੋਂ ਜਾ ਕੇ ਮੰਗੇ ਤੇ ਸ਼ਰਮ ਦੇ ਨਾਲ ਮਰਨ ਵਾਲੀ ਗੱਲ ਹੋ ਜਾਂਦੀ ਹੈ। ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗੁਵਾਈ ਹੈ। ਹਜ਼ੂਰ ਫਰਮਾਉਂਦੇ ਨੇ, ਜਿਸਨੇ ਉਸ ਦਾਤੇ ਦੀ ਸੇਵਾ ਕੀਤੀ ਹੈ ਉਸਨੇ ਉਹੀ ਫਲ ਪ੍ਰਾਪਤ ਕਰ ਲਿਆ। ਜਿਸ ਨੂੰ ਦਾਤੇ ਨੇ ਦਿੱਤਾ ਸੀ ਤੇ ਉਸੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹਨੂੰ ਸਭ ਕੁਛ ਪ੍ਰਾਪਤ ਹੋਇਆ। ਤਿਸ ਜਨ ਕੀ ਸਭ ਭੁੱਖ ਗਵਾਈ ਹੈ, ਉਸ ਜਨ ਗੁਰਸਿੱਖ ਮਾਈ ਭਾਈ ਦੀ ਸਾਰੀ ਭੁੱਖ ਵੀ ਗਵਾ ਦਿੰਦੇ, ਕਿਉਂਕਿ ਜਿਸਨੇ ਉਸ ਮਾਲਕ ਦੀ ਜੋ ਵੀ ਇੱਛਾ ਧਾਰਨ ਕਰਕੇ ਸੇਵਾ ਕੀਤੀ ਉਸਨੇ ਉਹੀ ਫਲ ਪ੍ਰਾਪਤ ਕਰ ਲਿਆ। ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ, ਰਾਜ ਵਾਲਿਆਂ ਨੂੰ ਰਾਜ, ਨਾਮ ਵਾਲਿਆਂ ਨੂੰ ਨਾਮ, ਮੁਕਤੀ ਵਾਲਿਆਂ ਨੂੰ ਮੁਕਤੀ, ਬ੍ਰਹਮ ਗਿਆਨ ਵਾਲਿਆਂ ਨੂੰ ਬ੍ਰਹਮ ਗਿਆਨ ਮਿਲ ਗਿਆ। ਉਸ ਜਨ ਦੀ ਸਾਰੀ ਭੁੱਖ ਸਤਿਗੁਰੂ ਮਹਾਰਾਜ ਗਵਾ ਦਿੰਦੇ ਹਨ। ਨਾਨਕ ਤਨ ਵਿਟੋ ਵਾਰਿਆ, ਜੇ ਆਨੰਦਨ ਹਿਰਦੈ ਹਰ ਨਾਮ ਤੇ ਆਈਐ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਉਹਨਾਂ ਗੁਰਮੁਖਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਨ ਆਨੰਦਨ ਹਿਰਦੈ ਹਰ ਨਾਮ ਤੇ ਆਈਐ, ਜਿਨ੍ਹਾਂ ਨੇ ਦਿਨ ਰਾਤ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਜਿਹੜੇ ਹਰ ਵੇਲੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ, ਉੱਠਦਿਆਂ ਬਹਿੰਦਿਆਂ ਸੁੱਤਿਆਂ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਸਲੋਕ ਮਹੱਲਾ ਤੀਜਾ। ਭਗਤ ਜਨਾ ਕਹੋ, ਆਪ ਤੁਠਾ ਮੇਰਾ ਪਿਆਰਾ, ਆਪੇ ਲੈਣ ਜਨ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਮਹਿਮਾ ਕਰਦੇ ਨੇ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਗੱਲ ਸਪਸ਼ਟ ਕੀਤੀ ਹੈ, ਪੰਡਿਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਵਾਹਿਗੁਰੂ ਦੇ ਭਗਤਾਂ ਦਾ ਰੁਤਬਾ ਸਭ ਤੋਂ ਮਹਾਨ ਹੁੰਦਾ, ਉਹਨਾਂ ਵਰਗਾ ਨਾ ਕੋਈ ਸੂਰਮਾ ਤੇ ਨਾ ਕੋਈ ਪੰਡਿਤ ਤੇ ਨਾ ਹੀ ਕੋਈ ਰਾਜਾ ਮਹਾਰਾਜਾ ਹੋ ਸਕਦਾ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਹਜ਼ੂਰ ਕਹਿੰਦੇ ਨੇ ਉਹ ਮੇਰਾ ਪਿਆਰਾ ਪ੍ਰਭੂ ਆਪਣੇ ਭਗਤ ਜਨਾ ਉੱਤੇ ਆਪ ਹੀ ਪ੍ਰਸੰਨ ਹੋਇਆ ਹੈ, ਆਪੇ ਲੈਣ ਜਨ ਲਾਏ। ਆਪ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਜਨਾਂ ਨੂੰ, ਆਪਣੇ ਸੇਵਕਾਂ ਨੂੰ, ਉਹਨਾਂ ਸੰਤਾਂ ਭਗਤਾਂ ਨੂੰ ਆਪਣੇ ਨਾਮ ਦੇ ਨਾਲ, ਆਪਣੀ ਭਗਤੀ ਨਾਲ ਤੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਦੀਨ ਦੁਨੀਆਂ ਦੀ ਪਾਤਸ਼ਾਹੀ ਦਿੱਤੀ ਹੈ। ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਹੈ ਭਗਤਾਂ ਦੀ ਮਹਿਮਾ, ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ। ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਇਹ ਐਸੀ ਪਾਤਸ਼ਾਹੀ, ਦਰਗਾਹੀ ਪਾਤਸ਼ਾਹੀ ਵਾਹਿਗੁਰੂ ਨੇ ਆਪਣੀ ਭਗਤ ਜਨਾਂ ਨੂੰ ਬਖਸ਼ੀ ਹੈ। ਸਿਰ ਛੱਤ ਸੱਚਾ ਹਰ ਬਣਾਏ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸੱਚਾ ਛਤਰ ਬਣਾ ਕੇ ਉਹਨਾਂ ਭਗਤ ਜਨਾਂ ਦੇ ਸਿਰ ਉੱਤੇ ਝੁਲਾਇਆ ਹੈ। ਸੱਚਾ ਛਤਰ ਕਿਹੜਾ ਹੈ? ਉਹ ਹੈ ਵਾਹਿਗੁਰੂ ਦੇ ਜਸ ਦਾ ਤੇ ਉਹਨਾਂ ਮਹਾਂਪੁਰਖਾਂ ਦੀ ਕੀਰਤੀ ਦਾ। ਉਹ ਕੀਰਤੀ ਦਾ ਸੱਚਾ ਛਤਰ ਬਣਾ ਕੇ ਵਾਹਿਗੁਰੂ ਨੇ ਸਭ ਦੇ ਸਿਰ ਉੱਤੇ ਝੁਲਾਇਆ ਹੈ। ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ। ਜੋ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਸੇਵਾ ਟਹਿਲ ਕਰਦੇ ਹਨ ਉਹ ਹਮੇਸ਼ਾ ਲਈ ਸੁਖੀਏ ਨੇ ਤੇ ਨਿਰਮਲੇ ਉੱਚੇ ਸੁੱਚੇ ਜੀਵਨ ਵਾਲੇ ਹੋ ਗਏ। ਰਾਜੇ ਓਏ ਨਾ ਆਖੀਐ ਹੈ, ਪੈੜ ਮਰਹਿ ਫਿਰ ਜੂਨੀ ਪਾਹੇ। ਹਜ਼ੂਰ ਕਹਿੰਦੇ ਪਾਈ ਉਹ ਰਾਜੇ ਨਹੀਂ ਆਖੇ ਜਾ ਸਕਦੇ ਜਿਹੜੇ ਪੈੜ ਮਰਹਿ ਹੰਕਾਰ ਦੇ ਵਿੱਚ ਜਰ ਜੋਰੂ ਜਿਵੇਂ ਪਿੱਛੇ ਭਿੜ ਭਿੜ ਕੇ ਮਰਦੇ ਨੇ। ਤੇ ਫਿਰ ਜੂਨੀ ਪਾਏ, ਅੱਗੇ ਜਾ ਕੇ ਫਿਰ ਜੂਨਾ ਦੇ ਵਿੱਚ ਪੈਂਦੇ ਹਨ। ਹਜ਼ੂਰ ਕਹਿੰਦੇ ਨੇ ਉਹ ਰਾਜੇ ਨਹੀਂ ਆਖੇ ਜਾ ਸਕਦੇ, ਕਿਉਂਕਿ ਰਾਜੇ ਲੋਕ ਜਰ ਜੋਰੂ ਜਿਮੀ ਪਿੱਛੇ ਲੜਦੇ ਝਗੜਦੇ ਨੇ, ਕਈ ਵਾਰੀ ਜੰਗ ਦੇ ਵਿੱਚ ਮਾਰੇ ਵੀ ਜਾਂਦੇ ਨੇ, ਤੇ ਫਿਰ ਅੱਗੇ ਅਨੇਕਾਂ ਜੂਨਾ ਭੋਗਦੇ ਨੇ, ਉਹਨਾਂ ਨੂੰ ਰਾਜੇ ਨਹੀਂ ਆਖਿਆ ਜਾ ਸਕਦਾ। ਤੇ ਫਿਰ ਰਾਜੇ ਕੌਣ ਨੇ? ਰਾਜੇ ਤਾਂ ਉਹ ਮਹਾਂਪੁਰਖ ਨੇ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਪਿੰਨਾ, ਨਾਨਕ ਬਿਨ ਨਾਵੈ ਨੱਕੀ ਵੱਢੀ ਫਿਰੈ ਹੈ, ਸੋਭਾ ਮੂਲ ਨਾ ਪਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੇ ਦੁਨੀਆਂ ਦੇ ਰਾਜੇ ਨੇ ਉਹ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਆਪਣਾ ਨੱਕ ਵਡਾਈ ਫਿਰਦੇ ਨੇ, ਭਾਵ ਲੋਕ ਉਹਨਾਂ ਦਾ ਕੋਈ ਉੱਤੋਂ ਉੱਤੋਂ ਤਾਂ ਭਾਵੇਂ ਖੁਸ਼ਾਮਦ ਕਰਨ, ਪਰ ਉਹਨਾਂ ਦਾ ਦੁਨੀਆਂ ਦੇ ਵਿੱਚ ਸੱਚਾ ਜਸ ਨਹੀਂ ਹੁੰਦਾ, ਸੱਚੀ ਮਹਿਮਾ ਨਹੀਂ ਹੁੰਦੀ, ਬਿਨਾਂ ਨਾਮ ਤੋਂ ਆਪਣਾ ਨੱਕ ਵਡਾਈ ਫਿਰਦੇ ਨੇ, ਸੋਭਾ ਮੂਲ ਨਾ ਪਾਹੇ, ਉਹ ਬਿਲਕੁਲ ਸੋਭਾ ਨਹੀਂ ਪ੍ਰਾਪਤ ਕਰਦੇ। ਕਿਉਂਕਿ ਕਲਯੁਗ ਦੇ ਰਾਜਿਆਂ ਦੀ ਗੱਲ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ, ਕਲ ਕਾਤੀ ਰਾਜੇ ਕਾ ਸਾਈ ਤਾਰੋਂ ਪੰਖ ਕਰ ਉੱਡਰਿਆ, ਰਾਜੇ ਕਸਾਈ ਬਣ ਚੁੱਕੇ ਨੇ, ਉਲਟੀ ਵਾੜ ਖੇਤ ਕੋ ਖਾਈ ਵਾਲੀ ਗੱਲ ਬਣੀ ਹੋਈ ਹੈ। ਇਸ ਲਈ ਜਿਹੜੇ ਰਾਜੇ ਅਖਵਾਉਂਦੇ ਨੇ ਆਪਣਾ ਨੱਕ ਵਡਾਈ ਫਿਰਦੇ ਨੇ, ਉਹਨਾਂ ਤੇ ਰਿਸ਼ਵਤ ਦੇ ਕੇਸ ਚੱਲਦੇ ਹਨ, ਕਈ ਸਲੀਖਾਂ ਪਿੱਛੇ ਜਾਂਦੇ ਨੇ, ਦੁਨੀਆਂ ਦੇ ਵਿੱਚ ਬਦਨਾਮੀ ਖੱਟਦੇ ਹਨ, ਭੋਰਾ ਵੀ ਉਹ ਸੋਭਾ ਨਹੀਂ ਪ੍ਰਾਪਤ ਕਰਦੇ। ਮਹੱਲਾ ਤੀਜਾ, ਸੁਣ ਸਿੱਖਿਆ ਸਾਧਨਾ ਆਇਓ, ਜਿਚਰ ਗੁਰਮੁਖ ਸ਼ਬਦ ਨਾ ਲਾਗੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜੇ ਅਸੀਂ ਅਸਲੀ ਸਿੱਖਿਆ ਦਾ ਸਵਾਦ ਮੰਨਣਾ ਹੋਵੇ ਤਾਂ ਸਾਨੂੰ ਗੁਰੂ ਵਾਲੇ ਹੋ ਕੇ ਬਾਣੀ ਦਾ ਨਾਮ ਦਾ ਅਭਿਆਸ ਕਰਨਾ ਚਾਹੀਦਾ, ਜਿਚਰ ਗੁਰਮੁਖ ਸ਼ਬਦ ਨਾ ਲੱਗਿਆ। ਜਿੰਨਾ ਚਿਰ ਤੱਕ ਅਸੀਂ ਗੁਰੂ ਅਨਸਾਰੀ ਹੋ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਆਗਿਆਕਾਰੀ ਹੋ ਕੇ ਸ਼ਬਦ ਨਾ ਲੱਗਿਆ, ਗੁਰੂ ਕੇ ਸ਼ਬਦ ਬਾਣੀ ਦੇ ਵਿੱਚ ਨਹੀਂ ਜੁੜ ਜਾਂਦੇ। ਸੁਣ ਸਿੱਖਿਆ ਸਾਧਨਾ ਆਇਓ, ਕੇਵਲ ਸਿੱਖਿਆ ਸੁਣ ਕੇ ਸਾਨੂੰ ਅਸਲੀ ਬਾਣੀ ਦਾ ਰਸ ਨਹੀਂ, ਬਾਣੀ ਦਾ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਜਦੋਂ ਅਸੀਂ ਗੁਰੂ ਵਾਲੇ ਹੋ ਕੇ ਸ਼ਬਦ ਨਾਲ ਜੁੜਦੇ ਹਾਂ, ਫੇਰ ਹੀ ਗੁਰਬਾਣੀ ਦੀ, ਗੁਰੂ ਦੀ ਸਿੱਖਿਆ ਸੁਣ ਕੇ ਸਾਨੂੰ ਅਸਲੀ ਜੀਵਨ ਦਾ ਸਵਾਦ, ਅਸਲੀ ਜੀਵਨ ਦਾ ਲੁਤਫ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸਤਿਗੁਰ ਸੇਵਿਆ ਨਾ ਮਨ ਵਸੈ, ਵਿੱਚੋਂ ਭ੍ਰਮ ਭਉ ਭਾਗੈ। ਹਜ਼ੂਰ ਫਰਮਾਉਂਦੇ ਨੇ ਭਾਈ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ ਕੇ ਮਨ ਵਿੱਚ ਵਸਦਾ, ਕਿਉਂਕਿ ਗੁਰੂ ਦੀ ਨਿਸ਼ਕਾਮ ਸੇਵਾ ਕਰਨ ਦੇ ਨਾਲ ਮਨ ਨਿਰਮਲ ਹੋ ਜਾਂਦਾ, ਫਿਰ ਉਸ ਨਿਰਮਲ ਮਨ ਦੇ ਵਿੱਚ ਆ ਕੇ ਨਾਮ ਵਸਦਾ ਹੈ। ਵਿੱਚੋਂ ਭ੍ਰਮ ਭਉ ਭਾਗੈ, ਜਿੱਥੇ ਨਾਮ ਆ ਗਿਆ ਉੱਥੇ ਹਿਰਦੇ ਵਿੱਚੋਂ ਭਰਮ ਤੇ ਡਰ ਭੱਜ ਜਾਂਦਾ ਹੈ।